ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਇਹ ਦੋਨੋਂ ਥਾਵਾਂ ਤੋਂ ਇੱਕੋ ਜਿਹੀ ਆਵਾਜ਼ ਆਉਂਦੀ ਵੀ ਜਿਹੜੀ ਆਵਾਜ਼ ਮਾਈਕ ਦੇ ਵਿੱਚ ਇਸ ਵਕਤ ਬੋਲ ਰਹੇ ਹਾਂ, ਇਹੀ ਆਵਾਜ਼ ਸਪੀਕਰ 'ਚ ਬਾਹਰ ਆ ਰਹੀ। ਜੇ ਮਾਈਕ ਵਿੱਚ ਬੋਲੀਏ ਤੇ ਸਪੀਕਰ 'ਚ ਆਵਾਜ਼ ਨਾ ਆਵੇ ਤਾਂ ਫਿਰ ਇਹਦਾ ਮਤਲਬ ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚਿਆ, ਮੂੰਹ ਵਿੱਚ ਵਾਹਿਗੁਰੂ ਹੈ ਤੇ ਮਨ ਦੇ ਵਿੱਚ ਚੋਰ ਹੈ ਤਾਂ ਫਿਰ ਫਰਕ ਪੈ ਗਿਆ। ਬ੍ਰਹਮ ਗਿਆਨੀ ਦਾ ਸੰਸਾਰ ਦੇ ਲੋਕਾਂ ਨਾਲ ਇਹੀ ਫਰਕ ਹੁੰਦਾ। ਸੰਸਾਰ ਦੇ ਲੋਕ ਜਿੰਨਾ ਮਰਜ਼ੀ ਵਾਹਿਗੁਰੂ ਵਾਹਿਗੁਰੂ ਕਰਦੇ, ਬਾਣੀ ਵੀ ਪੜ੍ਹਦੇ ਨਜ਼ਰ ਆਉਂਦੇ ਨੇ, ਭਗਤ ਲੋਕ ਵੀ ਲੱਗਦੇ ਨੇ, ਪਰ ਮਨ ਦੇ ਅੰਦਰ ਲਾਲਚ ਜ਼ਰੂਰ ਹੁੰਦਾ ਜਾਂ ਕੋਈ ਗਲਤ ਗੱਲ ਹੁੰਦੀ ਮਨ 'ਚ, ਇਸੇ ਕਰਕੇ ਆਪਾਂ ਉਹਨੂੰ ਬ੍ਰਹਮ ਗਿਆਨੀ ਨਹੀਂ ਕਹਿ ਸਕਦੇ। ਕੋਈ ਨਾ ਕੋਈ ਸੰਕਲਪ ਅੰਦਰ ਬੈਠਾ ਹੁੰਦਾ, ਬਾਣੀ ਪੜ੍ਹਦਿਆਂ ਹੋਰ ਨਹੀਂ ਤਾਂ ਕੋਈ ਮਾਇਆ ਦਾ ਹੀ ਸੰਕਲਪ ਆ ਜਾਂਦਾ। ਹੁਣ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੇ ਮਨ ਵਿੱਚ ਵੀ ਵਾਹਿਗੁਰੂ ਹੈ ਤੇ ਮੁੱਖ ਵਿੱਚ ਵੀ ਵਾਹਿਗੁਰੂ ਹੈ, ਤੇ ਇਹਦੇ ਵਿੱਚ ਇੱਕ ਹੋਰ ਲੱਛਣ ਆਇਆ ਹੈ ਕਿ ਅਵਰ ਨਾ ਪੇਖਾ ਏਕ ਸਬਿਨ ਕੋਏ, ਉਹ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਸਾਰਿਆਂ ਅੰਦਰ ਦੇਖਦਾ ਹੀ ਨਹੀਂ, ਉਹਨੂੰ ਸਾਰੇ ਬ੍ਰਹਮ ਹੀ ਬ੍ਰਹਮ ਨਜ਼ਰ ਆਉਂਦਾ। ਪਰ ਸੰਸਾਰੀ ਜੀਵਾਂ ਦਾ ਕਿੰਨਾ ਫਰਕ ਹੈ, ਮੂੰਹ 'ਚ ਕਹਿੰਦੇ ਵਾਹਿਗੁਰੂ ਵਾਹਿਗੁਰੂ, ਮਨ ਕਹਿੰਦਾ ਮਾਇਆ ਮਾਇਆ, ਤੇ ਅੱਖਾਂ ਕਹਿੰਦੀਆਂ ਸੰਸਾਰ ਰੰਗ ਬਿਰੰਗਾ, ਉਹ ਦੇਖੂੰਗਾ, ਨਾਲੇ ਇੱਧਰ ਉੱਧਰ ਪਾਠ ਕਰਦਾ ਦੇਖੀ ਵੀ ਜਾਂਦਾ, ਅੱਖਾਂ ਕਿਤੇ, ਮੂੰਹ ਕਿਤੇ, ਮਨ ਕਿਤੇ, ਕੰਨ ਕਿਤੇ, ਸਾਰਾ ਹੀ ਅਪਸੈਟ ਹੋਇਆ ਬੈਠਾ, ਕੀ ਤੂੰ ਪਾਠ ਕਰਦਾ। ਮਹਾਰਾਜ ਜੀ ਕਹਿੰਦੇ ਨੇ ਅੱਖਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਇੱਕੋ ਹੀ ਥਾਂ ਤੇ ਲਿਆਓ, ਕੰਨਾਂ ਨੂੰ ਵੀ, ਜ਼ੁਬਾਨ ਨੂੰ ਵੀ, ਮਨ ਨੂੰ ਵੀ, ਸਾਰਿਆਂ ਨੂੰ ਇੱਕ ਥਾਂ ਕਰ ਲਓ। ਇਹਨੂੰ ਕਹਿੰਦੇ ਨੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਪੜ੍ਹੋ, ਇੱਕ ਮਨ ਇੱਕ ਚਿੱਤ ਹੋ ਕੇ ਥੋੜਾ ਜਿਹਾ ਕਰ ਲਓ ਬਸ। ਜੇ ਕਿਤੇ ਇੱਕ ਮਨ ਇੱਕ ਚਿੱਤ ਆਪਣਾ ਇੱਕ ਮਿੰਟ ਵੀ ਹੋ ਗਿਆ ਨਾ, 24 ਘੰਟੇ ਕਿਹਾ ਪੂਰੀ ਜ਼ਿੰਦਗੀ ਸਫਲ ਹੀ ਹੋ ਜਾਂਦੀ ਹੈ। ਸਿਰਫ ਇੱਕ ਮਿੰਟ ਲਈ ਕਿਤੇ ਜ਼ੋਰ ਲਾ ਕੇ ਸਾਰੀਆਂ ਇੰਦਰੀਆਂ ਇੱਕੋ ਥਾਂ ਇਕੱਠੀਆਂ ਕਰਕੇ, ਮਨ ਨੂੰ ਵੀ ਇੱਕੋ ਹੀ ਥਾਂ ਖੜਾ ਕੇ, ਅੱਖਾਂ ਵੀ ਨਾਮ ਦੇ ਵਿੱਚ ਲਾ ਦਿਓ, ਕੰਨ ਵੀ ਨਾਮ ਦੇ ਵਿੱਚ ਲੱਗ ਜਾਣ, ਮਨ ਵੀ ਲੱਗ ਜਾਏ, ਪੂਰਾ ਸਰੀਰ ਲੱਗ ਜਾਏ, ਪੂਰੇ ਸਰੀਰ ਦਾ ਤਾਣ ਲੱਗ ਜਾਏ ਪੂਰਾ, ਵੀ ਮੈਂ ਮਨ ਨੂੰ ਜਾਣ ਨਹੀਂ ਦੇਣਾ, ਇੱਕ ਮਨ ਹੋ ਕੇ ਵਾਹਿਗੁਰੂ ਕਹਿਣਾ, ਫਿਰ ਇਹਦੇ ਵਿੱਚ ਬੜਾ ਫਾਇਦਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਮਹਾਰਾਜ ਕਹਿੰਦੇ ਇਹ ਬ੍ਰਹਮ ਗਿਆਨੀ ਦੇ ਲੱਛਣ ਹੁੰਦੇ ਨੇ। ਇਹ ਬ੍ਰਹਮ ਗਿਆਨ ਦੇ ਲੱਛਣ ਹੁਣ ਵਿਸਥਾਰ ਨਾਲ ਕਰਦੇ ਨੇ। ਅਸ਼ਟਪਦੀ 8 ਪੌੜੀਆਂ ਹੋਣਗੀਆਂ, 10-10 ਪੰਗਤੀਆਂ ਹੋਣਗੀਆਂ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਨਿਰਲੇਪ ਹੀ ਰਹਿੰਦਾ, ਪਾਣੀ ਦੀ ਸਤਾ ਭਾਵੇਂ 2 ਫੁੱਟ ਹੈ ਤਾਂ ਵੀ ਨਿਰਲੇਪ ਹੀ ਰਹਿਣਾ। ਉਹਦੇ ਥੱਲੇ ਲੰਬੀ ਸਾਰੀ ਡੰਡੀ ਹੁੰਦੀ ਹੈ, ਉਹਦੀ ਸਬਜ਼ੀ ਵੀ ਖਾਂਦੇ ਸਾਰੇ ਲੋਕ, ਸੋ ਇਸ ਕਰਕੇ ਉਹਦੇ ਉੱਤੇ ਫੁੱਲ ਰਹਿੰਦਾ। ਪਰਮਾਤਮਾ ਨੇ ਬਣਾਏ ਇਸ ਤਰੀਕੇ ਦਾ ਕਿ ਉਹ ਲੱਕੜ ਜੀ ਥੱਲੇ ਰਹਿੰਦੀ ਹੈ ਤੇ ਉੱਪਰ ਫੁੱਲ ਤਰਦਾ ਰਹਿੰਦਾ ਹੈ। ਜੇ ਉਹਦੀ ਸਤਾ ਪਾਣੀ ਦੀ 5 ਫੁੱਟ ਚਲੇ ਗਈ ਤਾਂ ਵੀ ਕਮਲ ਨੇ ਉੱਪਰ ਹੀ ਰਹਿਣਾ, ਜੇ 100 ਫੁੱਟ ਵੀ ਪਾਣੀ ਉੱਪਰ ਚਲਾ ਗਿਆ ਤਾਂ ਵੀ ਕਮਲ ਨੇ ਨਿਰਲੇਪ ਹੀ ਰਹਿਣਾ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਨਿਰਲੇਪ ਹੈ, ਬ੍ਰਹਮ ਗਿਆਨੀ ਵੀ ਨਿਰਲੇਪ ਹੀ ਰਹਿੰਦਾ ਹੈ। ਉਹਨੂੰ ਕਿਸੇ ਚੀਜ਼ ਦਾ ਵੀ ਲੇਪ ਛੇਪ ਲੱਗਦਾ ਹੀ ਨਹੀਂ। ਕਿੰਨੀ ਮਾਇਆ ਆ ਜਾਵੇ, ਕਿੰਨੀ ਚਲੀ ਜਾਵੇ, ਕਿੰਨੇ ਪਦਾਰਥ ਆ ਜਾਣ, ਕੁਛ ਵੀ ਹੋ ਜਾਏ, ਬ੍ਰਹਮ ਗਿਆਨੀ ਦੇ ਉੱਤੇ ਇਹਨਾਂ ਚੀਜ਼ਾਂ ਦਾ ਪ੍ਰਭਾਵ ਪੈਂਦਾ ਹੀ ਨਹੀਂ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ, ਜੇ ਸੂਰਜ ਹੈ ਇਹ ਸਾਰੀਆਂ ਚੀਜ਼ਾਂ ਨੂੰ ਇਹਦੀ ਧੁੱਪ ਸੁਕਾ ਦਿੰਦੀ, ਸੋਖਣਾ ਸੁਕਾਉਣਾ, ਕਿਤੇ ਗੰਦਾ ਪਾਣੀ ਖੜਾ, ਕਿਤੇ ਹੋਰ ਗੰਦਗੀ ਪਈ ਹੈ। ਸੂਰਜ ਜਦੋਂ ਆਪਣੀ ਧੁੱਪ ਪਾਉਂਦਾ ਹੈ ਤਾਂ ਗੰਦਗੀ ਵੀ ਸੁੱਕ ਜਾਂਦੀ ਹੈ, ਪਾਣੀ ਵੀ ਸੁੱਕ ਜਾਂਦਾ ਹੈ, ਸਾਫ਼ ਪਾਣੀ ਵੀ ਸੁੱਕ ਜਾਂਦਾ, ਗੰਦਾ ਪਾਣੀ ਵੀ ਸੁੱਕ ਜਾਂਦਾ, ਹਰੇਕ ਚੀਜ਼ ਉੱਤੇ ਸੂਰਜ ਸੁਕਾ ਦਿੰਦਾ। ਬ੍ਰਹਮ ਗਿਆਨੀ ਵੀ ਇਸੇ ਪ੍ਰਕਾਰ ਹੀ ਨਿਰਦੋਖ ਰਹਿੰਦਾ ਹੈ ਸੂਰਜ ਦੀ ਤਰ੍ਹਾਂ। ਉਹ ਵੀ ਬ੍ਰਹਮ ਅਗਨੀ ਦੇ ਨਾਲ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸੁਕਾ ਦਿੰਦਾ, ਆਪਣੇ ਮਨ ਦੇ ਅੰਦਰੋਂ ਇਹ ਸਾਰੇ ਵਿਸ਼ੇ ਰਸਾਂ ਨੂੰ ਸੁਕਾ ਦਿੰਦਾ, ਅਤੇ ਜਿਹੜਾ ਉਹਦੇ ਨੇੜੇ ਆਉਂਦਾ ਉਹਨੂੰ ਵੀ ਨਿਰਲੇਪ ਰਹਿਣ ਦਾ ਹੀ ਸੱਦਾ ਦਿੰਦਾ, ਉਹਨੂੰ ਵੀ ਕਹਿੰਦਾ ਕਿ ਤੂੰ ਵੀ ਮੁਕਤ ਹੋ ਜਾ ਇਹਨਾਂ ਵਿਸ਼ਿਆਂ ਤੋਂ, ਵਿਸ਼ੇ ਰਸਾਂ ਤੋਂ। ਗੁਰੂ ਨਾਨਕ ਦੇਵ ਜੀ ਮਹਾਰਾਜ ਜਿਵੇਂ ਕਹਿੰਦੇ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇਹ ਅਸਲ ਵਿੱਚ ਬ੍ਰਹਮ ਗਿਆਨ ਹੁੰਦਾ ਹੀ ਤਾਂ ਜਦੋਂ ਆਪਾਂ ਰਸ ਸੁਕਾਉਣੇ ਨੇ। ਹੁਣ ਜ਼ੁਬਾਨ ਨੂੰ ਆਪਣੀ ਨੂੰ ਕਿੰਨੇ ਰਸ ਪਏ ਹੋਏ ਨੇ, ਆ ਤਾਂਹੀਓ ਲੋਕ ਛੱਡਦੇ ਨਹੀਂ ਨਾ ਪੁੱਠੀਆਂ ਚੀਜ਼ਾਂ, ਜੇ ਕਹੀਏ ਉਲਟਾ ਗਲ ਨੂੰ ਆਉਂਦੇ ਨੇ, ਕਹਿੰਦੇ ਇਹ ਸਿੱਖਿਆ ਨਾ ਦੇ ਸਾਨੂੰ, ਇਹ ਸਿੱਖਿਆ ਤੋਂ ਤਾਂ ਸਾਤੋਂ ਲੈ ਤੂੰ। ਅੱਖਾਂ ਦਾ ਰਸ ਹੈ ਦੇਖਣਾ, ਜ਼ੁਬਾਨ ਦਾ ਰਸ, ਕੰਨਾਂ ਦਾ ਰਸ, ਜਿੰਨੇ ਵੀ ਰਸ ਨੇ ਇਹਨਾਂ ਸਾਰੇ ਰਸਾਂ ਨੂੰ ਸੁਕਾ ਕੇ ਅੱਛੀ ਤਰ੍ਹਾਂ ਫਿਰ ਉੱਥੇ ਨਾਮ ਰਸ ਆਉਂਦਾ। ਜਦੋਂ ਤੱਕ ਇਹ ਰਸ ਨਹੀਂ ਸੁੱਕਦੇ ਉਦੋਂ ਤੱਕ ਨਾਮ ਰਸ ਨੇ ਨਹੀਂ ਆਉਣਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਇੱਕੋ ਜੈਸੀ ਹੀ ਸਾਰਿਆਂ ਉੱਤੇ ਪੈਂਦੀ ਹੈ, ਉਹਦੇ ਮਨ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਭਗਤ ਨਾਮਦੇਵ ਜੀ ਕੁੱਕਰ ਦੇ ਪਿੱਛੇ ਘਿਓ ਵਾਲਾ ਕੁੱਜਾ ਲੈ ਕੇ ਦੌੜ ਲਏ, ਮਹਾਰਾਜ ਇਹ ਸੁੱਕੀ ਰੋਟੀ ਚੁੱਕ ਕੇ ਲੈ ਗਿਆ, ਮਹਾਰਾਜ ਘਿਓ ਲਾ ਕੇ ਖਾਓ। ਉਹ ਅੱਗੇ ਅੱਗੇ ਨੇ ਕੁੱਕਰ ਅੱਗੇ ਦੌੜਿਆ, ਨਾਮਦੇਵ ਜੀ ਪਿੱਛੇ, ਕਿੰਨੀ ਮੀਲ ਦੌੜਦੇ ਗਏ, ਅਖੀਰ ਥੱਕ ਕੇ ਖੜ ਗਿਆ ਕੁੱਕਰ ਖੜ ਗਿਆ। ਪਰਮੇਸ਼ਰ ਨੇ ਨਾਮਦੇਵ ਨੂੰ ਦਰਸ਼ਨ ਦੇ ਦਿੱਤੇ, ਨਾਮਦੇਵ ਤੂੰ ਕਿਤੇ ਛੱਡੇਗਾ ਮੈਨੂੰ, ਹੁਣ ਕੁੱਤੇ ਦੇ ਵਿੱਚ ਵੀ ਮੈਨੂੰ ਦੇਖੀ ਜਾਂਦਾ, ਤੂੰ ਪਿੱਛੇ ਘਿਓ ਲੈ ਕੇ ਦੌੜਦਾ, ਕਿਉਂ ਮੈਨੂੰ ਚੜਾਉਂਦਾ ਇਸ ਤਰ੍ਹਾਂ, ਇਹ ਕਰਜ਼ਾ ਚਾੜਦਾ ਮੇਰੇ ਸਿਰ ਦੇ ਉੱਤੇ ਤੂੰ। ਨਾਮਦੇਵ ਜੀ ਨੇ ਪਰਮੇਸ਼ਰ ਨੂੰ ਇੱਕ ਪ੍ਰਸ਼ਨ ਕੀਤਾ, ਕਹਿੰਦੇ ਤੁਸੀਂ ਕਹਿ ਦਿਓ ਮੈਂ ਕੁੱਤੇ ਦੇ ਵਿੱਚ ਨਹੀਂ, ਮੈਂ ਪਿੱਛੇ ਚਲਾ ਜਾਂਦਾ। ਕਹਿੰਦੇ ਉਹ ਤਾਂ ਮੈਂ ਹੈ ਹੀ ਹੈ ਸਾਰਿਆਂ ਦੇ ਵਿੱਚ। ਕਹਿੰਦੇ ਫਿਰ ਤੁਸੀਂ ਮੈਨੂੰ ਕਿਉਂ ਕਹਿੰਦੇ ਹੋ ਕਿ ਮੈਨੂੰ ਇੱਥੇ ਨਾ ਦੇਖ, ਮੈਨੂੰ ਇੱਥੇ ਨਾ ਦੇਖ? ਮੈਨੂੰ ਤਾਂ ਤੁਸੀਂ ਮਹਾਰਾਜ ਜੀ ਕੋਈ ਥਾਂ ਐਸੀ ਹੈ ਹੀ ਨਹੀਂ ਜਿੱਥੇ ਨਜ਼ਰ ਨਹੀਂ ਆਉਂਦੇ ਹੋ। ਦ੍ਰਿਸ਼ਟ ਸਮਾਨ ਹੈ ਬ੍ਰਹਮ ਗਿਆਨੀ ਦੀ, ਬ੍ਰਹਮ ਗਿਆਨੀ ਨੂੰ ਨਜ਼ਰ ਹੀ ਨਹੀਂ ਆਉਂਦਾ। ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਮਹਾਰਾਜ ਨੇ ਤੱਤੀ ਤਵੀ ਤੇ ਬਹਿ ਕੇ ਚੰਦੂ ਨੂੰ ਕੁਛ ਨਹੀਂ ਕਿਹਾ, ਕਿਉਂਕਿ ਬ੍ਰਹਮ ਹੀ ਬ੍ਰਹਮ ਨਜ਼ਰ ਆਉਂਦਾ। ਮੀਆਂ ਮੀਰ ਨੇ ਕਿੰਤੂ ਕੀਤਾ ਕਿ ਮਹਾਰਾਜ ਜੇ ਤੁਸੀਂ ਕਹੋ ਮੈਂ ਨਾਸ ਕਰਦਿਆਂ ਸ੍ਰਿਸ਼ਟੀ ਦਾ, ਇਹਦਾ, ਉਹਦਾ। ਮਹਾਰਾਜ ਕਹਿੰਦੇ ਮੀਆਂ ਮੀਰ ਗਿਆਨਵਾਨ ਹੋ ਕੇ ਅਗਿਆਨੀਆਂ ਵਾਲੀਆਂ ਗੱਲਾਂ ਕਿਉਂ ਕਰਦੇ ਹੋ? ਤੁਹਾਨੂੰ ਸਾਰੇ ਬ੍ਰਹਮ ਨਜ਼ਰ ਆਉਂਦਾ, ਚੰਦੂ ਵਿੱਚ ਬ੍ਰਹਮ ਨਹੀਂ ਬੈਠਾ, ਚੰਦੂ ਵਿੱਚ ਮੈਂ ਨਹੀਂ ਬੈਠਾ। ਉਹ ਚੰਦੂ ਨੂੰ ਪ੍ਰੇਰਣਾ ਦੇ ਕੇ ਮੈਂ ਤੋਂ ਕੰਮ ਕਰਵਾਉਣਾ, ਇਹ ਪੁੱਠਾ ਠੀਕਰਾ ਆਪਣਾ ਸਿਰ ਦਾ ਇਹਨਾਂ ਦੁਸ਼ਟਾਂ ਦੇ ਸਿਰ ਤੇ ਭੰਨਣਾ, ਕੰਮ ਮੈਂ ਆਪ ਹੀ ਕਰਵਾਉਣਾ ਸਾਰੇ ਸੰਸਾਰ ਤੋਂ। ਇਸ ਕਰਕੇ ਦ੍ਰਿਸ਼ਟੀ ਤਾਂ ਬ੍ਰਹਮ ਗਿਆਨੀ ਦੀ ਸਮਾਨ ਹੈ, ਜਿਵੇਂ ਰਾਜ ਰਾਜੇ ਨੂੰ, ਰੰਕ ਕੰਗਾਲ ਨੂੰ ਲੱਗ ਹੈ, ਤੁਲ ਪਵਾਨ ਪਵਨ ਹਵਾ, ਤੁਲ ਇੱਕ ਬਰਾਬਰ ਹੀ ਲੱਗਦੀ, ਗਰੀਬ ਨੂੰ, ਅਮੀਰ ਨੂੰ, ਛੋਟੇ ਨੂੰ, ਵੱਡੇ ਨੂੰ, ਪਸ਼ੂ ਨੂੰ, ਪੰਛੀ ਨੂੰ, ਦਰਖਤ ਨੂੰ, ਹਵਾ ਇੱਕੋ ਜਿਹੀ ਲੱਗਦੀ ਹੈ। ਸੂਰਜ ਦੀ ਧੁੱਪ ਕਿਹੜਾ ਦੇਖਦੀ ਗਰੀਬ ਅਮੀਰ ਹੈ, ਉਹ ਵੀ ਤਾਂ ਇੱਕੋ ਜਿਹੀ ਲੱਗਦੀ। ਬ੍ਰਹਮ ਗਿਆਨ ਦੀ ਦ੍ਰਿਸ਼ਟੀ ਵੀ ਐਸੀ ਹੋ ਜਾਂਦੀ ਹੈ। ਬ੍ਰਹਮ ਗਿਆਨੀ ਕਾ ਧੀਰਜ ਏਕ, ਧੀਰਜ ਸਹਿਨਸ਼ੀਲਤਾ, ਉਹਦੇ ਅੰਦਰ ਇੱਕ ਇੰਨੀ ਧੀਰਜ ਸਹਿਨਸ਼ੀਲਤਾ ਆ ਜਾਂਦੀ ਹੈ, ਇੱਕੋ ਜੀ ਅਵਸਥਾ ਰਹਿੰਦੀ, ਇੱਕ ਰਸ, ਧੀਰਜ ਏਕ। ਬੰਦ ਬੰਦ ਕੱਟਿਆ ਜਾਵੇ, ਦੇਗੇ 'ਚ ਉੱਬਲ ਜਾਵੇ, ਕੁਛ ਵੀ ਹੋ ਜਾਵੇ, ਨੁਕਸਾਨ ਹੋ ਜਾਵੇ, ਉਹਨੂੰ ਕੋਈ ਉਹਦੀ ਅਵਸਥਾ ਵਿੱਚ ਫਰਕ ਨਹੀਂ ਪੈਂਦਾ, ਕਿਉਂਕਿ ਮਾਇਆ ਤੋਂ ਨਿਰਲੇਪ ਹੋ ਚੁੱਕਿਆ। ਜਿਉਂ ਬਸੁਧਾ ਕੋ ਖੋਦੈ ਕੋ ਚੰਦਨ ਲੇਪ। ਬਸੁਧਾ ਇਹ ਧਰਤੀ ਨੂੰ ਕਹਿੰਦੇ ਬਸੁਧਾ, ਇਹ ਜਿਹੜਾ ਆਮ ਪਾਠ ਗਲਤੀ ਹੁੰਦਾ ਹੈ, ਜਿਉਂ ਬਸੁਧਾ ਬਸੁਧਾ ਪਾਠ ਕਰਦੇ ਜ਼ਿਆਦਾ ਲੋਕ, ਇਸ ਕਰਕੇ ਇਹ ਵਸੁਧਾ ਧਰਤੀ, ਜਿਉਂ ਵਸੁਧਾ ਕੋਈ ਖੋਦਾ ਕੋਈ ਧਰਤੀ ਨੂੰ ਪੱਟੀ ਜਾਂਦਾ, ਕੋਈ ਚੰਦਨ ਦਾ ਲੇਪ ਕਰੀ ਜਾਂਦਾ। ਧਰਤੀ ਨੇ ਕਦੇ ਕਿਹਾ ਕਿ ਮੈਨੂੰ ਦੁਖੀ ਕਰਦਾ ਜਾਂ ਮੇਰੇ ਤੇ ਚੰਦਨ ਦਾ ਲੇਪ ਕਰਦਾ? ਧਰਤੀ ਨੂੰ ਕੋਈ ਫਰਕ ਨਹੀਂ। ਬ੍ਰਹਮ ਗਿਆਨੀ ਨੂੰ ਵੀ ਕੋਈ ਗਾਲਾਂ ਕੱਢੀ ਜਾਂਦਾ, ਕੋਈ ਨਿੰਦਾ ਕਰੀ ਜਾਂਦਾ, ਕੋਈ ਉਹਦੀ ਉਸਤਤ ਕਰੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਉਹ ਸਾਰਿਆਂ ਨੂੰ ਇੱਕੋ ਜਿਹੇ ਜਾਣਦੇ ਨੇ। ਉਹਦੇ ਲਈ ਨਹੀਂ ਕਿ ਵੱਖਰਾ ਹੈ ਵੱਖਰਾ ਹੈ ਵੱਖਰਾ ਹੈ, ਕਹਿੰਦੇ ਸਭ ਇੱਕੋ ਹੀ ਹੈ। ਇਹ ਤਾਂ ਸੰਸਾਰ ਦੇ ਲੋਕਾਂ ਨੂੰ ਵੱਖਰਾ ਦਿਖਦਾ, ਪਰ ਉਹਨੂੰ ਤਾਂ ਬ੍ਰਹਮ ਹੀ ਦਿਖਦਾ ਸਾਰਿਆਂ ਦੇ ਅੰਦਰ, ਕਿ ਬ੍ਰਹਮ ਹੀ ਕੌਤਕ ਕਰਦਾ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਓ। ਪਾਵਕ ਜਿਵੇਂ ਅੱਗ ਹੁੰਦੀ, ਅੱਗ ਦਾ ਸਹਿਜ ਸੁਭਾਅ ਕੀ ਹੈ? ਸਹਿਜ ਸੁਭਾਏ ਨਿਕਟ ਜੋ ਆਵੇ ਸੀਤ ਤਾ ਕਾ ਜਾਏ। ਸਰਦੀਆਂ ਵਿੱਚ ਸਾਰੇ ਲੋਕ ਅੱਗ ਦੇ ਨੇੜੇ ਨੇੜੇ ਕਿਉਂ ਜਾਂਦੇ? ਪਸ਼ੂ ਵੀ ਚਾਹੁੰਦੇ ਨੇ, ਪੰਛੀ ਵੀ ਚਾਹੁੰਦੇ ਨੇ, ਅੱਗ ਦੇ ਨੇੜੇ ਜਾਵਾਂ, ਇਹਦਾ ਸੇਕ ਲਵਾਂ। ਨਿਗ ਦਿੰਦੀ ਅੱਗ ਸਾਰਿਆਂ ਨੂੰ, ਰਾਜਾ ਅਮੀਰ ਗਰੀਬ ਛੋਟਾ ਵੱਡਾ ਪਸ਼ੂ ਪੰਛੀ। ਅੱਗ ਦਾ ਸੁਭਾਅ ਹੀ ਇਹ ਹੈ ਕਿ ਸਾਰਿਆਂ ਨੂੰ ਨਿਗ ਦਿੰਦੀ ਹੈ, ਸਾਰਿਆਂ ਦੀ ਰੋਟੀ ਬਣਾਉਂਦੀ, ਸਬਜ਼ੀ ਬਣਾਉਂਦੀ, ਗਰੀਬ ਅਮੀਰ ਦੀ। ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ। ਬ੍ਰਹਮ ਗਿਆਨੀ ਦੇ ਵਿੱਚ ਵੀ ਇਹੀ ਗੁਣ ਹੈ ਕਿ ਉਹਦੇ ਨੇੜੇ ਜਿਹੜਾ ਵੀ ਆ ਗਿਆ ਉਹਨੇ ਉਹਦਾ ਭਲਾ ਹੀ ਕਰਨਾ, ਕਿਸੇ ਦਾ ਬੁਰਾ ਨਹੀਂ ਕਰਦਾ। ਚਾਹੇ ਉਹਦਾ ਦੁਸ਼ਮਣ ਵੀ ਆ ਜਾਵੇ, ਉਹ ਕਹਿੰਦਾ ਵਾਹਿਗੁਰੂ ਇਹਨੂੰ ਸਮੱਤ ਦੇ, ਵਾਹਿਗੁਰੂ ਨੇ ਨਾਮਦਾਨ ਬਖਸ਼, ਹੇ ਸੱਚੇ ਪਾਤਸ਼ਾਹ ਇਹਨੂੰ ਵੀ ਚੰਗੇ ਪਾਸੇ ਲਾ। ਉਹ ਸਾਰਿਆਂ ਦਾ ਭਲਾ ਹੀ ਭਲਾ ਚਾਹੁੰਦਾ ਹੈ। ਮਹਾਰਾਜ ਕਹਿੰਦੇ ਭਾਈ, ਇਸ ਕਰਕੇ ਜਿਹੜਾ ਬ੍ਰਹਮ ਗਿਆਨੀ ਹੈ ਉਹ ਬਣਨਾ ਬਹੁਤ ਔਖਾ ਹੈ। ਬ੍ਰਹਮ ਦਾ ਗਿਆਨ ਹੋ ਜਾਂਦਾ ਹੈ, ਪਰ ਸਤਿਗੁਰੂ ਮਹਾਰਾਜ ਤਾਂ ਇਹੀ ਕਹਿੰਦੇ ਕਿ ਬ੍ਰਹਮ ਗਿਆਨ ਦੀ ਧੂੜੀ ਮਿਲ ਜਾਏ ਆਪਣੇ ਲਈ ਤਾਂ ਇੰਨੀ ਬੜੀ। ਬਹੁਤ ਔਖਾ ਹੈ ਬ੍ਰਹਮ ਗਿਆਨ ਹੋਣਾ, ਕਈ ਕਈ ਜਨਮਾਂ ਤੋਂ ਬਾਅਦ ਜਾ ਕੇ ਬ੍ਰਹਮ ਗਿਆਨ ਹੁੰਦਾ, ਬੜੀ ਕਮਾਈ ਕਰਨੀ ਪੈਂਦੀ ਬ੍ਰਹਮ ਗਿਆਨ ਵਾਸਤੇ। ਇੰਨੀ ਪੰਗਤੀ ਤਾਂ ਆਪਾਂ ਪੜ੍ਹੀ ਹੈ ਕਿ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਿਆ ਏ ਕਿਸ ਬਿਨ ਕੋਏ, ਪਰ ਇੰਨੀਆਂ ਦੋ ਪੰਗਤੀਆਂ ਦੀ ਅਵਸਥਾ ਤੇ ਪਹੁੰਚਣਾ ਕਈ ਜਨਮਾਂ ਦਾ ਕੰਮ ਹੈ, ਜਾਂ ਕਿਰਪਾ ਨਦਰ ਮਿਹਰ ਕਰ ਦੇਣ ਸੱਚੇ ਪਾਤਸ਼ਾਹ, ਜਿਹਨੂੰ ਮਰਜ਼ੀ ਬ੍ਰਹਮ ਗਿਆਨੀ ਬਣਾ ਸਕਦੇ ਨੇ। ਇਹ ਮਹਾਰਾਜ ਦੀ ਬਖਸ਼ਿਸ਼ ਹੈ ਕਿ ਭਾਵੇਂ ਹੁਣ ਸਾਰਿਆਂ ਨੂੰ ਹੀ ਬੈਠਿਆਂ ਨੂੰ ਬਣਾ ਦੇਣ, ਨਾ ਬਣਾਉਣ ਤਾਂ ਕਈਆਂ ਨੂੰ ਬਹੁਤ ਭਗਤੀ ਤੋਂ ਬਾਅਦ ਵੀ ਨਹੀਂ ਬਣਾਉਂਦੇ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਨਦਰ ਹੈ, ਪਾਤਸ਼ਾਹ ਦੇ ਦਰ ਤੇ ਬੈਠੇ ਹਾਂ, ਜਦੋਂ ਮਰਜ਼ੀ ਕਿਰਪਾ ਕਰ ਦੇਣ, ਤੇਰੇ ਭਾਣੇ ਵਿੱਚ ਹੈ ਮਹਾਰਾਜ, ਅਸੀਂ ਤੇਰੇ ਅੱਗੇ ਕੋਈ ਹੁਕਮ ਨਹੀਂ ਕਰ ਸਕਦੇ। ਦੋ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਹੈ ਰਾਸ। ਸਾਡੀ ਤਾਂ ਮਹਾਰਾਜ ਦੋਵੇਂ ਹੱਥ ਜੋੜ ਕੇ ਬੇਨਤੀ, ਕਿਉਂਕਿ ਆਪਾਂ ਨੇ ਜਿੱਥੇ ਆਉਣਾ ਨਾ ਤੇ ਜਿਸ ਟਿਕਾਣੇ ਤੇ ਬਖਸ਼ਿਸ਼ ਲੈਣ ਵਾਸਤੇ, ਉਹਦੇ 'ਚ ਕੋਈ ਜ਼ੋਰ ਨਹੀਂ, ਕੋਈ ਹੁਕਮ ਨਹੀਂ, ਕੁਛ ਨਹੀਂ, ਕੋਈ ਭਗਤੀ ਨਹੀਂ, ਕੋਈ ਸੇਵਾ ਨਹੀਂ, ਕੁਛ ਨਹੀਂ, ਬਸ ਤੇਰੀ ਨਿਗਾਹ ਹੋ ਜਾਏ, ਤਰਸ ਪੈ ਜਾਏ ਸਾਡੇ 'ਤੇ ਇੱਕ ਵਾਰ ਤੈਨੂੰ, ਬਸ ਗਰੀਬਾਂ 'ਤੇ ਤਰਸ ਕਰ ਲਓ ਇੱਕ ਵਾਰੀ, ਬਸ ਨਦਰ ਹੀ ਚਾਹੀਦੀ ਹੈ, ਨਦਰ ਤੋਂ ਬਿਨਾਂ ਕੁਛ ਨਹੀਂ। ਬਸ ਤਾਂਹੀਓ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਇਹ ਬਚਨ ਕਹੇ ਨੇ, ਪੂਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਚਾਰਨ ਕਰਕੇ ਫੇਰ ਵੀ ਇੰਨੀ ਨਿਮਰਤਾ ਵਿੱਚ ਆ ਗਏ ਨੇ। ਤੇਰਾ ਕੀਤਾ ਜਾਤ ਨਾਹੀ, ਮੈਨੂੰ ਜੋਗ ਕੀਤੋ ਹੋਈ, ਮੈਂ ਨਿਰਗੁਣ ਯਾਰ ਕੋ ਗੁਣ ਨਾਹੀ, ਆਪੇ ਤਰਸ ਪਇਓ ਤਰਸ ਪਇਆ ਮੇਰਾ ਮਤ ਹੋਈ, ਸਤਿਗੁਰ ਸਹਿਜ ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ ਤਰਸ ਪਇਆ ਮੇਰਾ, ਸਤਿਗੁਰ ਸਹਿਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। جو گئی کھیت جدو کام کرو لو موہنکار دیا چڑیاں تیرے شب گنا روپی کھیتی نو چوگیاں پھر پچھتا کے کی بننا ہن موقع ہے اپنا سنبھال لو موقع مہاراج کہندے آؤ موقع سنبھالیے سلوک من سچا مکھ سچا سوئے آور نہ پیکھے کس بن کوئے नानक यह लक्षण ब्रह्म ज्ञानी होए। महाराज कहने मौका संभालो भाई मन विच भी नाम मुख विच भी नाम अखां नाल भी किसी नूं होर ना देखे तां गुजारा होना। आप जी ने भजन किया है ना अंतर गुर आराधना जिहवा जप गुर नाउ नेत्री सतगुर पेखना श्रवणी सुनना गुर नाउ सतगुर से तीरत्या दरगह पाई ठाओ कहो नान कृपा करे जिसनु ए वथ दे जग मैं उत्तम काढ़ी है विरले के महाराज कहते हैं नाम नु वसाओ हिरदे च मुख विच जपो अखां नाल देखो नाम जेता कीता तेता नाओ विण नावे ना ही को थाओ। ब्रह्म ज्ञानी निर्मल ते निर्मला जैसे मैल न लागे जला जिवें पानी नूं मैल नहीं लगती। पानी नाल आपां किन्ने कपड़े धोंदे हां किन्नियां ही मैलियां चीजां पानी नाल साफ करदे हां पर पानी फिर निर्लेप रह जांदा है उड जांदा मैल नूं उत्थे ही छड्ड जांदा ते आप उड के फिर एक वखरा वाष्पीकरण हो के फिर वो पानी जा के किते निर्मल हो जांदा। इसे तरह ही ब्रह्म ज्ञान विच जाण वाला मनुख निर्मल तो भी निर्मल है मैल तो भी रहत माया तो भी रहत विषयां तो भी रहत। इस वक्त आपां अपने आप नूं समझते हैं कि मैं बड़ा हल्का महसूस कर रहा पर इन्ना बोझ अपने उत्ते इस वक्त इस बोझ नूं आपां उदों महसूस करांगे जे किते महाराज एक सकिंट लई इह बोझ उतार देण अपने उत्तों क्योंकि नाम जपण वाला पुरश तां इन्ना निर्मल हो जांदा है माया मैली है मैली पर इहदी मैल नज़र नहीं आउंदी इंसान नूं। ब्रह्म ज्ञानी मैल तो रहत है निर्मल तो भी निर्मल है जिवें पानी नूं मैल नहीं लगती इस तरह ही ब्रह्म ज्ञानी नूं भावें संसार दे अंदर चारे पासे माया दा पसारा है ब्रह्म ज्ञानी किते भी चले जाण उहनां नूं मैल लगती नहीं उल्टी उह मैल उतारदे ने। पानी किते भी चले जावे पानी मैल उतारदा है। ब्रह्म ज्ञानी कै मन होए प्रगास जैसे धर उपर आकाश जिवें धरती तो खड़ के आपां आकाश नूं देखदे हां व्यापक इसे तरह ही ब्रह्म ज्ञानी दे मन दे अंदर प्रकाश हो जांदा वो वाहिगुरु नूं आसमान दी तरह व्यापक देखण लग जांदा। आसमान जिहड़ा उपर नीले रंग दा उहदा नाम नहीं है हुण भी तां आपां आसमान विच ही बैठे हां आपां किहड़ा किसे टिकाणे लगे होए हैं धरती भी तो हुण उड़ी रही है इस वक्त आसमान विच ही घूमी जांदे हां आपां इस करके व्यापक है जिवें आसमान जिहदा कोई हद बन्ना नहीं कोई अंत नहीं है। ब्रह्म ज्ञानी नूं इसे तरह ही ब्रह्म नजर आउण लग जांदा सर्व व्यापक परिपूर्ण। ब्रह्म ज्ञानी कै मित्र सत्र समान
ब्रह्म ज्ञानी लई मित्र शत्र नहीं, क्योंकि मित्र अते शत्रु माया विच है। ब्रह्म दे विच कोई मित्र नहीं, कोई शत्रु नहीं, एको ही जैसा हुंदा सारा कुछ। सो ये अकाल पुरख वाहिगुरु की निगाह विच कोई मित्र या शत्रु आदिक की कोई गल नहीं है।